ਗੋਲੋਕ ਐਕਸਪ੍ਰੈਸ ਤੇ ਸਵੇਰ ਦੇ ਸਤਸੰਗ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਗੋਲੋਕ ਐਕਸਪ੍ਰੈਸ ਵਿੱਚ ਆਓ ਜੀ, ਦੁੱਖ ਦਰਦ ਭੁੱਲ ਜਾਓ ਜੀ, ABCD ਦੀ ਭਗਤੀ ਵਿੱਚ ਲੀਨ ਹੋ ਕੇ ਹਰ ਰੋਜ਼ ਖੁਸ਼ੀਆਂ ਪਾਓ ਜੀ, ਹਰ ਰੋਜ਼ ਖੁਸ਼ੀਆਂ ਪਾਓ ਜੀ। ਹਰੀ ਹਰੀ ਬੋਲ।
ਹਰੀ ਹਰੀ ਬੋਲ ਜੀ, ਹਰੀ ਬੋਲ। ਜੈ ਸ਼੍ਰੀ ਕ੍ਰਿਸ਼ਨ, ਜੈ ਸ਼੍ਰੀ ਕ੍ਰਿਸ਼ਨ ਚੈਤਨਯ ਪ੍ਰਭੂ ਨਿਤਿਆਨੰਦ, ਸ਼੍ਰੀ ਅਦਵੈਤ ਗਦਾਧਰ, ਸ਼੍ਰੀ ਵਾਸਾਦੀ ਗੌਰ ਭਗਤ ਬ੍ਰਿੰਦ। ਹਰੇ ਕ੍ਰਿਸ਼ਨਾ ਹਰੇ ਕ੍ਰਿਸ਼ਨਾ 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 ਹਰੇ ਹਰੇ, ਹਰੇ ਰਾਮ ਹਰੇ ਰਾਮ 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 ਹਰੇ ਹਰੇ। ਹਰੇ ਕ੍ਰਿਸ਼ਨਾ ਹਰੇ ਕ੍ਰਿਸ਼ਨਾ 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 ਹਰੇ ਹਰੇ, ਹਰੇ ਰਾਮ ਹਰੇ ਰਾਮ 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 ਹਰੇ ਹਰੇ। ਓਮ ਨਮੋ ਭਗਵਤੇ ਵਾਸੁਦੇਵਾਏ, ਓਮ ਨਮੋ ਭਗਵਤੇ ਵਾਸੁਦੇਵਾਏ, ਓਮ ਨਮੋ ਭਗਵਤੇ ਵਾਸੁਦੇਵਾਏ। ਸ਼੍ਰੀਮਦ ਭਗਵਦ ਗੀਤਾ ਦੀ ਜੈ, ਗੌਰ ਨਿਤਾਈ ਦੀ ਜੈ, ਸ਼੍ਰੀ ਸ਼੍ਰੀ ਰਾਧਾ ਸ਼ਾਮ ਸੁੰਦਰ ਦੀ ਜੈ। ਬਿਜ਼ੀ ਥਰੂ ਦਾ ਬੋਡੀ, ਫ੍ਰੀ ਐਜ ਸੋਲ। ਹਰੀ ਹਰੀ ਬੋਲ, ਹਰੀ ਹਰੀ ਬੋਲ। ਸਰੀਰ ਤੋਂ ਰਹੋ ਵਿਅਸਤ, ਆਤਮਾ ਤੋਂ ਰਹੋ ਮਸਤ, ਹਰੀ ਨਾਮ ਜਪਦੇ ਹੋਏ। ਟ੍ਰਾਂਸਫਾਰਮ ਦਾ ਵਰਡ ਬਾਏ ਟ੍ਰਾਂਸਫਾਰਮਿੰਗ ਯੋਰ ਸੈਲਫ। ਖੁਦ ਨੂੰ ਬਦਲ ਕੇ ਹੀ ਤੁਸੀਂ ਦੁਨੀਆ ਬਦਲ ਸਕਦੇ ਹੋ। ਨਾ ਸ਼ਸਤਰ ਨਾਲ, ਨਾ ਸ਼ਾਸਤਰ ਨਾਲ, ਨਾ ਧਨ ਨਾਲ, ਨਾ ਹੀ ਕਿਸੇ ਯੁਕਤੀ ਨਾਲ। ਮੇਰਾ ਤਾਂ ਜੀਵਨ ਨਿਰਭਰ ਹੈ, ਹੇ ਪ੍ਰਭੂ, ਸਿਰਫ ਅਤੇ ਸਿਰਫ ਤੁਹਾਡੀ ਕਿਰਪਾ ਸ਼ਕਤੀ ਦੇ ਨਾਲ। ਗੋਲੋਕ ਐਕਸਪ੍ਰੈਸ ਵਿੱਚ ਆਓ ਜੀ, ਦੁੱਖ ਦਰਦ ਭੁੱਲ ਜਾਓ ਜੀ, ABCD ਦੀ ਭਗਤੀ ਵਿੱਚ ਮਗਨ ਹੋ ਕੇ ਹਰ ਰੋਜ਼ ਖੁਸ਼ੀਆਂ ਪਾਓ ਜੀ, ਹਰ ਰੋਜ਼ ਖੁਸ਼ੀਆਂ ਪਾਓ ਜੀ। ਜੈ ਸ਼੍ਰੀ ਰਾਧਾ ਕ੍ਰਿਸ਼ਨ, ਜੈ ਸ਼੍ਰੀ ਰਾਮ। ਅੱਜ ਦੇ ਸਰਲ ਭਗਵਦ ਗੀਤਾ ਵਿਸਥਾਰ ਰੂਪ ਵਿੱਚ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਸ਼ਸ਼ੀ ਸ਼ਰਮਾ, ਸੁਜਾਨਪੁਰ ਡਿਸਟ੍ਰਿਕਟ ਪਠਾਨਕੋਟ ਤੋਂ, ਗੋਲੋਕ ਐਕਸਪ੍ਰੈਸ ਦੁਆਰਾ ਸਵੇਰ ਦੇ ਸਤਸੰਗ ਨੂੰ ਪੰਜਾਬੀ ਵਿੱਚ ਰੱਖਣ ਜਾ ਰਹੀ ਹਾਂ। ਅੱਜ ਦੇ ਸਤਸੰਗ ਦਾ ਵਿਸ਼ਾ ਹੈ, ਅਰਜੁਨ ਜੀ ਨੇ ਸ਼੍ਰੀ ਕ੍ਰਿਸ਼ਨ ਦੀ ਸ਼ਰਨ ਲਈ, ਅਧਿਆਇ 2 ਸ਼ਲੋਕ 38 ਤੋਂ ਲੈ ਕੇ 43 ਤੱਕ। ਸਤਸੰਗ ਦੀ ਸ਼ੁਰੂਆਤ ਸ਼੍ਰੀ ਹਰੀ ਜੀ ਦਾ ਧੰਨਵਾਦ ਕਰਦੇ ਹੋਏ ਨਿਖਿਲ ਜੀ ਨੇ ਕਿਹਾ ਕਿ ਅਧਿਆਇ 2 ਚੱਲ ਰਿਹਾ ਹੈ, ਅਰਜੁਨ ਜੀ ਨੇ ਸ਼੍ਰੀ ਕ੍ਰਿਸ਼ਨ ਦੀ ਸ਼ਰਨ ਲੈ ਲਈ ਹੈ। ਅਧਿਆਇ 2 ਦਾ 7ਵਾਂ ਸ਼ਲੋਕ ਬਹੁਤ ਹੀ ਮਹੱਤਵਪੂਰਨ ਹੈ, ਕਿਉਂਕਿ ਅਰਜੁਨ ਨੇ ਇਹ ਮੰਨਿਆ ਹੈ ਕਿ ਉਹ ਭ੍ਰਮਿਤ ਹਨ, ਉਹ ਅਗਿਆਨੀ ਹਨ, ਪ੍ਰਭੂ ਕਿਰਪਾ ਕਰਕੇ ਮੈਨੂੰ ਆਪਣਾ ਸ਼ਿਸ਼ ਬਣਾ ਲਓ, ਮੈਨੂੰ ਉਪਦੇਸ਼ ਦਿਓ। ਇਹ ਪ੍ਰਾਰਥਨਾ ਸਾਨੂੰ ਵੀ ਹਰ ਰੋਜ਼ ਕਰਦੇ ਰਹਿਣਾ ਚਾਹੀਦਾ ਹੈ। ਫਿਰ ਉਹਨਾਂ ਨੇ ਆਤਮ ਤੱਤਵ ਦਾ ਗਿਆਨ ਦਿੱਤਾ। ਕੱਲ੍ਹ ਦੇ ਸਤਸੰਗ ਵਿੱਚ ਸ਼੍ਰੀ ਕ੍ਰਿਸ਼ਨ ਜੀ ਨੇ ਅਰਜੁਨ ਨੂੰ ਇਹ ਸਮਝਾਇਆ ਸੀ ਕਿ ਜੇਕਰ ਤੂੰ ਡਿਊਟੀ ਨਹੀਂ ਕਰੇਗਾ ਤਾਂ ਤੇਰਾ ਯਸ਼ ਚਲਾ ਜਾਏਗਾ। ਡਿਊਟੀ ਕਰਦੇ ਹੋਏ ਜੇਕਰ ਤੂੰ ਮਾਰਿਆ ਵੀ ਗਿਆ ਤਾਂ ਸਵਰਗ ਮਿਲੇਗਾ, ਜੇਕਰ ਜਿੱਤ ਗਿਆ ਤਾਂ ਰਾਜ ਪਾਠ ਦਾ ਸੁੱਖ ਭੋਗੇਗਾ। ਇਸ ਲਈ ਡਟ ਕੇ ਯੁੱਧ ਕਰੋ। ਪ੍ਰਭੂ ਅਲੱਗ ਅਲੱਗ ਤਰੀਕਿਆਂ ਦੇ ਨਾਲ ਅਰਜੁਨ ਨੂੰ ਹਾਨੀ ਲਾਭ ਦੱਸਦੇ ਹੋਏ ਮੋਟੀਵੇਟ ਕਰ ਰਹੇ ਹਨ। ਗੀਤਾ ਜੀ ਦਾ ਉਪਦੇਸ਼ ਇਹ ਹੈ ਕਿ ਕਰਤੱਵ ਤੋਂ ਦੌੜਨਾ ਨਹੀਂ ਹੈ। ਕਰਤੱਵ ਕੀ ਹਨ ਦੋਸਤੋ, ਉਹਨਾਂ ਨੂੰ ਕਿਸ ਤਰ੍ਹਾਂ ਨਿਭਾਉਣਾ ਹੈ, ਇਹ ਵੀ ਭਗਵਦ ਗੀਤਾ ਹੀ ਸਾਨੂੰ ਦੱਸੇਗੀ। ਅੱਜ ਦੇ ਸਤਸੰਗ ਵਿੱਚ ਨਿਖਿਲ ਜੀ ਨੇ ਸ਼ਲੋਕ ਨੰਬਰ 38 ਤੋਂ ਸ਼ੁਰੂਆਤ ਕੀਤੀ। ਸ਼ਲੋਕ ਨੰਬਰ 38, ਅਧਿਆਇ 2, ਸੁੱਖ ਅਤੇ ਦੁੱਖ, ਲਾਭ ਅਤੇ ਹਾਨੀ, ਜਿੱਤ ਅਤੇ ਹਾਰ ਵਿੱਚ ਸੰਭਾਵ ਨਾਲ ਯੁੱਧ ਕਰੋ। ਇਸ ਪ੍ਰਕਾਰ ਯੁੱਧ ਕਰਨ ਦੇ ਨਾਲ ਤੂੰ ਪਾਪਾਂ ਤੋਂ ਬਚ ਜਾਵੇਗਾ। ਸੁੱਖ ਅਤੇ ਦੁੱਖ, ਲਾਭ ਅਤੇ ਹਾਨੀ, ਜਿੱਤ ਅਤੇ ਹਾਰ ਵਿੱਚ ਸੰਭਾਵ ਨਾਲ ਯੁੱਧ ਕਰੋ। ਇਸ ਪ੍ਰਕਾਰ ਯੁੱਧ ਕਰਦੇ ਹੋਏ ਤੂੰ ਪਾਪਾਂ ਤੋਂ ਬਚ ਜਾਵੇਂਗਾ। ਇਸ ਸ਼ਲੋਕ ਵਿੱਚ ਪ੍ਰਭੂ ਕੀ ਦੱਸ ਰਹੇ ਹਨ ਕਿ ਇਹ ਸੋਚਣਾ ਬੰਦ ਕਰੋ ਕਿ ਤੈਨੂੰ ਸੁੱਖ ਮਿਲੇਗਾ ਜਾਂ ਦੁੱਖ, ਲਾਭ ਹੋਵੇਗਾ ਜਾਂ ਹਾਨੀ ਹੋਣ ਵਾਲੀ ਹੈ, ਤੂੰ ਜਿੱਤੇਗਾ ਜਾਂ ਹਾਰੇਗਾ ਤੈਨੂੰ ਕਿਵੇਂ ਕੰਮ ਕਰਨਾ ਚਾਹੀਦਾ ਹੈ? ਕਿਸ ਤਰ੍ਹਾਂ ਕੰਮ ਕਰਨਾ ਚਾਹੀਦਾ ਹੈ? ਸੰਭਾਵ ਦੇ ਨਾਲ ਕੰਮ ਕਰਨਾ ਚਾਹੀਦਾ ਹੈ। ਕੋਈ ਵੀ ਵਿਅਕਤੀ ਸੁੱਖ ਦੁੱਖ ਹਾਨੀ ਲਾਭ ਤੋਂ ਉੱਪਰ ਉੱਠ ਕੇ ਡਿਊਟੀ ਕਰੇਗਾ ਤਾਂ ਹੀ ਉਹ ਸਾਰੇ ਪਾਪਾਂ ਤੋਂ ਬਚ ਸਕਦਾ ਹੈ। ਪਾਪ ਕੋਈ ਵਿਅਕਤੀ ਕਿਉਂ ਕਰਦਾ ਹੈ? ਕਿਉਂ ਕਰਦਾ ਹੈ ਪਾਪ ਦੋਸਤੋ? ਪਾਪ ਮਤਲਬ ਬੁਰੇ ਕਰਮ, ਹੈ ਨਾ। ਜਦੋਂ ਵਿਅਕਤੀ ਨੂੰ ਕਿਸੇ ਚੀਜ਼ ਨੂੰ ਪਾਉਣ ਦੀ ਬਹੁਤ ਹੀ ਜ਼ਿਆਦਾ ਡਿਜ਼ਾਇਰ ਹੁੰਦੀ ਹੈ, ਬਹੁਤ ਜ਼ਿਆਦਾ ਇੱਛਾ ਹੁੰਦੀ ਹੈ, ਚਾਹਤ ਹੁੰਦੀ ਹੈ, ਪਰ ਉਹ ਇਸ ਚਾਹਤ ਨੂੰ, ਇੱਛਾ ਨੂੰ, ਡਿਜ਼ਾਇਰ ਨੂੰ ਪੂਰੀ ਨਹੀਂ ਕਰ ਪਾ ਰਿਹਾ ਹੋਵੇ ਜਾਂ ਉਹ ਇੱਛਾ ਪੂਰੀ ਨਹੀਂ ਹੋ ਰਹੀ ਹੋਵੇ, ਫਿਰ ਕੀ ਹੁੰਦਾ? ਹੁੰਦਾ ਇਹ ਹੈ ਕਿ ਉਹ ਚੀਜ਼ਾਂ ਦੇ ਨਾਲ ਚਾਹਤ ਜੋ ਹੈ, ਉਹਨਾਂ ਚੀਜ਼ਾਂ ਦੇ ਨਾਲ ਚਾਹਤ ਬਹੁਤ ਹੀ ਸਟਰੋਂਗ ਹੋ ਗਈ ਹੁੰਦੀ ਹੈ। ਫਿਰ ਤੁਸੀਂ ਜਾਂ ਅਸੀਂ ਕੋਈ ਵੀ ਹੈ ਉਸ ਤਰ੍ਹਾਂ ਸਟੈਪ ਲੈਣਾ ਸ਼ੁਰੂ ਕਰ ਦੇਵੋਗੇ ਜਾਂ ਦੇਵਾਂਗੇ ਕਿ ਕਿਵੇਂ ਮੈਂ ਇੰਨੇ ਸਾਰੇ ਪੈਸੇ ਇਕੱਠੇ ਕਰ ਸਕਾਂ ਤਾਂ ਕਿ ਮੈਂ ਆਪਣੀ ਇੱਛਾਵਾਂ ਦੀ ਪੂਰਤੀ ਕਰ ਲਵਾਂ। ਫਿਰ ਹੋਵੇਗਾ ਕੀ? ਹੋਵੇਗਾ ਇਹ ਕਿ ਬਾਏ ਹੁੱਕ ਔਰ ਬਾਏ ਕਰੁੱਕ ਉਸਨੂੰ ਪਾਉਣ ਲਈ ਗਲਤ ਕੰਮ ਸ਼ੁਰੂ ਕਰ ਦੇਵੋਗੇ। ਸੋ ਪਾਪ ਦੀ ਜੜ੍ਹ ਕੀ ਹੈ? ਸਾਡੀਆਂ ਡਿਜ਼ਾਇਰਸ, ਸਾਡੀਆਂ ਇੱਛਾਵਾਂ ਪਾਪ ਦੀ ਜੜ੍ਹ ਹਨ। ਅਸੀਂ ਡਿਜ਼ਾਇਰ ਕੀਤੀ ਸੀ ਕਿ ਅਸੀਂ ਸੁਖੀ ਹੋਵਾਂਗੇ, ਹੈ ਨਾ, ਵੱਡਾ ਘਰ, ਵੱਡੀ ਕਾਰ, ਸੁੱਖ ਸੁਵਿਧਾਵਾਂ, ਇਹ ਸਭ ਨੂੰ ਸਾਨੂੰ ਮਿਲਣ ਗਿਆ। ਪਰ ਹੋਇਆ ਕੀ? ਇਸ ਨੂੰ ਪੂਰਾ ਕਰਨ ਦੇ ਲਈ ਗਲਤ ਕੰਮ ਹੋ ਗਏ, ਗਲਤ ਕੰਮ ਸ਼ੁਰੂ ਕਰ ਦਿੱਤੇ ਜਾਂ ਹੋ ਗਏ, ਹੈ ਨਾ। ਉਸਦਾ ਨਤੀਜਾ ਕੀ ਮਿਲਿਆ? ਕੀ ਰਿਜ਼ਲਟ ਨਿਕਲਿਆ ਉਸਦਾ? ਸਾਨੂੰ ਦੁੱਖ ਮਿਲੇ, ਹੈ ਨਾ। ਜੇਕਰ ਪ੍ਰਭੂ ਦਾ ਇਹ ਪੁਆਇੰਟ ਅਸੀਂ ਫੜ ਲਈਏ, ਹੈ ਨਾ, ਜਾਂ ਭਗਵਦ ਗੀਤਾ ਦਾ 1-20 ਸ਼ਲੋਕ ਨੂੰ ਅਸੀਂ ਫੜ ਲਈਏ, ਜਾਂ ਸ਼ਲੋਕ ਦਾ ਕੁਝ ਹਿੱਸਾ ਵੀ ਅਸੀਂ ਫੜ ਲਈਏ, ਹੈ ਨਾ, ਅਤੇ ਉਸ ਨੂੰ ਆਪਣੇ ਜੀਵਨ ਵਿੱਚ ਉਤਾਰ ਲਈਏ ਜਾਂ ਉਤਾਰ ਲਿਆ, ਤਾਂ ਜੀਵਨ ਵਿੱਚ ਬਦਲਾਵ ਹੋ ਕੇ ਰਹੇਗਾ, ਬਦਲਾਵ ਆ ਹੀ ਜਾਏਗਾ। ਅਸੀਂ ਸਭ ਸੰਸਾਰ ਵਿੱਚ ਦੁਖੀ ਹਾਂ, ਚਿੰਤਾ ਦਾ ਜੀਵਨ ਜੀ ਰਹੇ ਹਾਂ, ਹੈ ਨਾ। ਕਾਰਨ ਕਿਉਂ ਦੁਖੀ ਸੁਖੀ ਹੋ ਰਹੇ ਹਾਂ, ਕਿਉਂ ਚਿੰਤਾ 'ਚ ਜੀ ਰਹੇ ਹਾਂ ਅਸੀਂ? ਕਾਰਨ ਇਹ ਹੈ ਕਿ ਜੋ ਪ੍ਰਭੂ ਸਾਨੂੰ ਕਹਿੰਦੇ ਹਨ ਅਸੀਂ ਉਸ ਤੋਂ ਬਿਲਕੁਲ ਉਲਟਾ ਚੱਲਦੇ ਹਾਂ। ਪ੍ਰਭੂ ਕਹਿ ਰਹੇ ਹਨ ਕਿ ਲਾਭ ਹਾਨੀ ਸੁੱਖ ਦੁੱਖ ਨੂੰ ਛੱਡ ਕੇ ਸੰਭਵ ਹੋ ਕੇ ਕਰਮ ਕਰੋ, ਪਰ ਅਸੀਂ ਬਿਲਕੁਲ ਉਲਟਾ ਚੱਲਦੇ ਹਾਂ। ਸੁੱਖ ਵਿੱਚ ਸੁਖੀ ਹੋ ਜਾਂਦੇ ਹਾਂ, ਦੁੱਖ ਵਿੱਚ ਦੁਖੀ ਹੋ ਜਾਂਦੇ ਹਾਂ, ਹੈ ਨਾ। ਹਮੇਸ਼ਾ ਲਾਭ ਦੇ ਬਾਰੇ ਹੀ ਅਸੀਂ ਸੋਚਦੇ ਰਹਿੰਦੇ ਹਾਂ, ਨੁਕਸਾਨ ਹੋ ਜਾਏ ਤਾਂ ਅਸੀਂ ਰੋਂਦੇ ਰਹਿੰਦੇ ਹਾਂ। ਇਹ ਆਦਤ ਹੀ ਬਣ ਗਈ ਹੈ ਅਤੇ ਇਹ ਸਾਨੂੰ ਨੋਰਮਲ ਚੀਜ਼ਾਂ ਲੱਗਦੀਆਂ ਹਨ, ਨੋਰਮਲ ਲੱਗਦਾ ਹੈ। ਅਸੀਂ ਅਟੈਚਮੈਂਟਸ ਪਾਲ ਰੱਖੀਆਂ ਹਨ ਇਹਨਾਂ ਸਭ ਦੇ ਨਾਲ, ਇਹਨਾਂ ਸਭ ਚੀਜ਼ਾਂ ਦੇ ਨਾਲ, ਇਹਨਾਂ ਸਭ ਗੱਲਾਂ ਦੇ ਨਾਲ ਅਟੈਚਮੈਂਟਸ ਪਾਲ ਲਈਆਂ ਹੋਈਆਂ ਹਨ। ਇਸ ਲਈ ਸਾਡੇ ਤੋਂ ਪਾਪ ਵੀ ਹੋ ਜਾਂਦਾ ਹੈ। ਸੋ ਪ੍ਰਭੂ ਦੀ ਗੱਲ ਮੰਨਣੀ ਹੈ, ਸੰਭਾਵ ਹੋ ਕੇ ਸਾਰੀ ਡਿਊਟੀਸ ਨੂੰ ਪੂਰਾ ਕਰਨਾ ਹੈ। ਇੰਝ ਪ੍ਰਭੂ ਪਾਪਾਂ ਤੋਂ ਉੱਪਰ ਉਠਾ ਦੇਣਗੇ ਅਤੇ ਫਿਰ ਹੌਲੀ ਹੌਲੀ ਅਸੀਂ ਪੁੰਨ ਤੋਂ ਵੀ ਉੱਪਰ ਉੱਠ ਜਾਵਾਂਗੇ, ਹੈ ਨਾ। ਇਹ ਸਾਰੀਆਂ ਗੱਲਾਂ ਮੁਸ਼ਕਿਲ ਜ਼ਰੂਰ ਲੱਗ ਰਹੀਆਂ ਹਨ, ਮੁਸ਼ਕਿਲ ਜ਼ਰੂਰ ਹਨ ਜਾਂ ਲੱਗ ਰਹੀਆਂ ਹਨ, ਪਰ ਜੇਕਰ ਪ੍ਰਭੂ ਸਾਨੂੰ ਦੱਸ ਰਹੇ ਹਨ ਤਾਂ ਇਹ ਡੂਏਬਲ ਹਨ, ਕਰਨ ਯੋਗ ਹਨ, ਹੈ ਨਾ। ਬਸ ਅਭਿਆਸ ਕਰਨਾ ਹੈ। ਸੰਸਾਰ ਵਿੱਚ ਕੁਝ ਵੀ ਹੋ ਰਿਹਾ ਹੈ, ਮੈਨੂੰ ਆਪਣੇ 4S ਤੇ ਚੱਲਦੇ ਰਹਿਣਾ ਹੈ। 4S ਮਤਲਬ ਸਤਸੰਗ, ਸਾਧਨਾ, ਸੇਵਾ ਅਤੇ ਸਦਾਚਾਰ ਤੇ ਚੱਲਦੇ ਰਹਿਣਾ ਹੈ। ਇਹੋ ਸਾਡੇ ਜੀਵਨ ਦਾ ਲਕਸ਼ ਹੈ। ਇਸ ਦੇ ਜਿਸ ਨੇ ਪ੍ਰਭੂ ਦੇ ਉਪਦੇਸ਼ ਦੇ ਅਨੁਸਾਰ ਚੱਲਣਾ ਆਪਣੇ ਜੀਵਨ ਦਾ ਲਕਸ਼ ਬਣਾ ਲਿਆ, ਉਹ ਇਹਨਾਂ ਸਭ ਤੋਂ ਉੱਪਰ ਉੱਠ ਕੇ ਸੰਭਵ ਨਾਲ ਆਪਣੀ ਡਿਊਟੀਜ਼ ਪੂਰੀ ਕਰ ਸਕਦਾ ਹੈ, ਹੈ ਨਾ। ਸ਼ਲੋਕ ਨੰਬਰ 39 ਹੁਣ ਤੱਕ ਮੈਂ ਤੇਰੇ ਲਈ ਸਾਂਖਿਅ ਯੋਗ ਦਾ ਵਰਣਨ ਕੀਤਾ, ਹੁਣ ਮੈਂ ਨਿਸ਼ਕਾਮ ਕਰਮ ਯੋਗ ਦੇ ਬਾਰੇ ਵਿੱਚ ਦੱਸਾਂਗਾ, ਜਿਸ ਨੂੰ ਸਮਝ ਕੇ ਕਰਮ ਕਰਦੇ ਹੋਏ ਤੂੰ ਕਰਮ ਬੰਧਨ ਤੋਂ ਛੁੱਟ ਜਾਏਗਾ। ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, ਹੁਣ ਤੱਕ ਮੈਂ ਤੇਰੇ ਲਈ ਸਾਂਖਿਅ ਯੋਗ ਦਾ ਵਰਣਨ ਕੀਤਾ, ਹੁਣ ਮੈਂ ਨਿਸ਼ਕਾਮ ਕਰਮ ਯੋਗ ਦੇ ਬਾਰੇ ਵਿੱਚ ਦੱਸਾਂਗਾ, ਜਿਸ ਨੂੰ ਸਮਝ ਕੇ ਕਰਮ ਕਰਦੇ ਹੋਏ ਤੂੰ ਕਰਮ ਬੰਧਨ ਤੋਂ ਛੁੱਟ ਜਾਏਗਾ। ਇੱਥੇ ਪ੍ਰਭੂ ਕੀ ਕਹਿ ਰਹੇ ਹਨ ਕਿ ਪਹਿਲਾਂ ਮੈਂ ਤੈਨੂੰ ਸਾਂਖਿਅ ਯੋਗ ਦੇ ਬਾਰੇ ਦੱਸ ਰਿਹਾ ਸੀ। ਇਹ ਸਾਂਖਿਅ ਯੋਗ ਕੀ ਹੈ? ਇਹ ਸੰਖਿਆ ਸੰਬੰਧੀ ਸਟੱਡੀ ਹੈ। ਜਿਵੇਂ ਛੋਟੇ ਬੱਚੇ ਨੂੰ ਸਮਝਾਉਂਦੇ ਹਾਂ ਕਿ 1+1=2, 1+1 ਬਰਾਬਰ ਕਿਸ ਦੇ ਹੈ? ਦੋ ਦੇ, ਹੈ ਨਾ? ਠੀਕ ਹੈ ਨਾ? ਇਸੇ ਤਰ੍ਹਾਂ ਬੱਚਿਆਂ ਨੂੰ ਸਿਖਾਉਂਦੇ ਹਾਂ 2 + 2 = 4 ਜਾਂ 3 + 3 = 6, ਹੈ ਨਾ? ਤੁਸੀਂ ਛੋਟੇ ਬੱਚੇ ਨੂੰ ਛੋਟੇ ਛੋਟੇ ਪੁਆਇੰਟਸ ਦੇ ਨਾਲ ਪੁਆਇੰਟਸ ਬਣਾ ਕੇ ਸਮਝਾਉਂਦੇ ਹੋ। ਇਸੇ ਤਰ੍ਹਾਂ ਅਰਜੁਨ ਨੂੰ ਭਗਵਾਨ ਸ਼੍ਰੀ ਕ੍ਰਿਸ਼ਨਾ ਸਮਝਾ ਰਹੇ ਹਨ ਕਿ ਜੇਕਰ ਤੂੰ ਡਿਊਟੀ ਨਹੀਂ ਨਿਭਾਏਗਾ ਤਾਂ ਤੇਰਾ ਜਸ਼ ਚਲਾ ਜਾਏਗਾ, ਸੁੱਖ ਦੁੱਖ ਹਾਨੀ ਲਾਭ ਤੋਂ ਉੱਪਰ ਉੱਠ ਕੇ ਡਿਊਟੀ ਨਿਭਾਏਗਾ ਤਾਂ ਹੀ ਤੂੰ ਪਾਪਾਂ ਤੋਂ ਬਚ ਪਾਏਗਾ। ਇੱਥੇ ਇੰਝ ਛੋਟੇ ਛੋਟੇ ਪੁਆਇੰਟਸ ਦੇ ਨਾਲ ਅਰਜੁਨ ਨੂੰ ਪਰਮਾਤਮਾ ਭਗਵਾਨ ਸ਼੍ਰੀ ਕ੍ਰਿਸ਼ਨਾ ਸਮਝਾ ਰਹੇ ਹਨ, ਜੇਕਰ ਇੰਝ ਨਹੀਂ ਕਰੇਗਾ ਤਾਂ ਲੋਕ ਤੈਨੂੰ ਕਾਇਰ ਕਹਿਣਗੇ, ਹੈ ਨਾ? ਉਹ ਕਹਿਣਗੇ ਕਿ ਤੂੰ ਯੁੱਧ ਦੇ ਮੈਦਾਨ ਦੇ ਵਿੱਚੋਂ ਭੱਜ ਗਿਆ, ਦੌੜ ਗਿਆ ਤੂੰ। ਇੰਝ ਅਲੱਗ ਅਲੱਗ ਤਰ੍ਹਾਂ ਨਾਲ ਪ੍ਰਭੂ ਨੇ ਐਨਾਲਾਈਜ਼ ਕਰਕੇ ਸਮਝਾਇਆ ਸੀ। ਹੁਣ ਪ੍ਰਭੂ ਨਿਸ਼ਕਾਮ ਕਰਮ ਯੋਗ ਬਾਰੇ ਉਸਨੂੰ ਸਮਝਾ ਰਹੇ ਹਨ। ਇਸ ਨੂੰ ਸਮਝ ਕੇ ਕਰਮ ਕਰਦੇ ਹੋਏ ਵੀ ਤੂੰ ਕਰਮਾਂ ਦੇ ਬੰਧਨ ਤੋਂ ਛੁੱਟ ਜਾਏਗਾ। ਭਗਵਦ ਗੀਤਾ ਦਾ ਬਹੁਤ ਹੀ ਗੂੜ ਸੂਤਰ ਹੈ ਦੋਸਤੋ। ਇਹ ਲੋਕਾਂ ਨੂੰ ਲੱਗਦਾ ਹੈ ਕਿ ਸਭ ਕੁਝ ਛੱਡਣਾ ਪਵੇਗਾ। ਭਗਵਦ ਗੀਤਾ ਕੀ ਸਿਖਾਉਂਦੀ ਹੈ ਕਿ ਕਰਮ ਕਰਦੇ ਹੋਏ ਇਸ ਤਰ੍ਹਾਂ ਕਰਮ ਕੀਤਾ ਜਾਏ ਕਿ ਡਿਊਟੀ ਨਿਭਾਉਣ ਲਈ ਕਰਮ ਵੀ ਹੋ ਰਹੇ ਹੋਣ, ਪਰ ਤੁਸੀਂ ਕਰਮਾਂ ਦੇ ਬੰਧਨ ਭਾਵ ਪਾਪ ਪੁੰਨ ਦੇ ਟ੍ਰੈਪ ਵਿੱਚ ਕਿਸ ਤਰ੍ਹਾਂ ਨਹੀਂ ਫਸੋਗੇ। ਇਹ ਸਭ ਕੁਝ ਸਾਨੂੰ ਭਗਵਦ ਗੀਤਾ ਸਾਨੂੰ ਸਿਖਾਉਂਦੀ ਹੈ, ਹੈ ਨਾ? ਕੀ ਸਿਖਾਉਂਦੀ ਹੋਰ ਕਿ ਜਿਸ ਤਰ੍ਹਾਂ ਕਮਲ ਦਾ ਫੁੱਲ ਹੈ ਉਹ ਚਿੱਕੜ ਵਿੱਚ ਉੱਗਦਾ ਹੈ, ਹੈ ਨਾ? ਚਿੱਕੜ ਵਿੱਚ ਉੱਗ ਕੇ ਵੀ ਉਸਦੇ ਪੱਤੇ ਉਹਦਾ ਫੁੱਲ ਚਿੱਕੜ ਤੋਂ ਉੱਪਰ ਉੱਠਿਆ ਰਹਿੰਦਾ, ਹੈ ਨਾ? ਇਹ ਪੁਆਇੰਟ ਨੂੰ ਅਸੀਂ ਸਭ ਨੇ ਫੜਨਾ ਹੈ। ਜਾਂ ਜਿਵੇਂ ਜਹਾਜ਼ ਹੈ ਸਮੁੰਦਰ ਵਿੱਚ ਚੱਲਦਾ ਹੈ, ਪਰ ਸਮੁੰਦਰ ਉਸਦੇ ਅੰਦਰ ਨਹੀਂ ਆਉਂਦਾ, ਹੈ ਨਾ? ਪਾਣੀ ਉਸਦੇ ਅੰਦਰ ਨਹੀਂ ਆਉਂਦਾ। ਇਸੇ ਤਰ੍ਹਾਂ ਸੰਸਾਰ ਦੇ ਵਿੱਚ ਰਹਿੰਦੇ ਹੋਏ ਕਰਤੱਵ ਵੀ ਪੂਰੇ ਕਰਨੇ ਹਨ, ਡਿਊਟੀਜ਼ ਨੂੰ ਨਿਭਾਉਣਾ ਹੈ, ਜਾਂ ਕਰ ਰਹੇ ਹਾਂ ਜਾਂ ਕਰਨਾ ਹੈ ਅਸੀਂ, ਪਰ ਕਰਮ ਪਰ ਕਰਤੱਵ ਅਤੇ ਕਰਮ ਸਾਡੇ ਅੰਦਰ ਨਹੀਂ ਘੁੰਮਣੇ ਚਾਹੀਦੇ। ਇਹ ਸਾਡੇ ਅੰਦਰ ਘੁੰਮਦੇ ਰਹਿਣੇ ਚਾਹੀਦੇ। ਅੰਦਰ ਸਾਡੇ ਕੀ ਚੱਲਣਾ ਚਾਹੀਦਾ ਹੈ? ਅੰਦਰ ਸਾਡੇ ਪ੍ਰਭੂ ਦੀਆਂ ਗੱਲਾਂ ਘੁੰਮਣੀਆਂ ਚਾਹੀਦੀਆਂ ਹਨ। ਸੰਸਾਰ ਦੇ ਕੰਮ ਕਰ ਰਹੇ ਹੋ ਪਰ ਅੰਦਰ ਪ੍ਰਭੂ ਘੁੰਮ ਰਹੇ ਹੋਣ, ਇਸ ਤਰ੍ਹਾਂ ਅਸੀਂ ਕੰਮ ਆਪਣੀ ਡਿਊਟੀਜ਼ ਨੂੰ ਨਿਭਾਉਣਾ ਹੈ। ਇੰਝ ਵਿਅਕਤੀ ਕਰਮ ਦੇ ਬੰਧਨ ਤੋਂ ਮੁਕਤ ਹੋ ਜਾਂਦਾ ਹੈ। ਕਰਮਾਂ ਦੇ ਬੰਧਨ ਦੇ ਕਾਰਨ ਹੀ ਅਸੀਂ ਬਾਰ ਬਾਰ ਇਸ ਸੰਸਾਰ ਰੂਪੀ ਦੁਖਾਲੇ ਵਿੱਚ ਆ ਰਹੇ ਹਾਂ। ਬਾਰ ਬਾਰ ਸਰੀਰ ਮਿਲ ਰਿਹਾ ਹੈ। ਕਿਉਂ ਮਿਲ ਰਿਹਾ ਸਰੀਰ ਸਾਨੂੰ? ਕਰਮਾਂ ਦੇ ਬੰਧਨ ਦੇ ਕਾਰਨ। ਹੁਣ ਪ੍ਰਭੂ ਤੋਂ ਇੱਕ ਟ੍ਰਿਕ ਸਿੱਖ ਰਹੇ ਹਾਂ ਅਸੀਂ ਕਿ ਕਰਮ ਵੀ ਹੋ ਜਾਣ ਪਰ ਕਰਮਾਂ ਦੇ ਬੰਧਨ ਤੋਂ ਮੁਕਤ ਵੀ ਰਹਿ ਸਕੀਏ। ਇਸ ਤਰ੍ਹਾਂ ਕਰਮ ਕਰਨੇ ਹੈ ਦੋਸਤੋ ਅਸੀਂ, ਹੈ ਨਾ? ਸ਼ਲੋਕ ਨੰਬਰ 40 ਇੰਝ ਯੋਗ ਵਿੱਚ ਕੋਸ਼ਿਸ਼ ਕਰਨ ਨਾਲ ਕੋਈ ਹਾਨੀ ਨਹੀਂ ਹੁੰਦੀ ਅਤੇ ਨਾ ਹੀ ਕਮੀ, ਬਲਕਿ ਇਸ ਰਸਤੇ 'ਤੇ ਕੀਤੀ ਹੋਈ ਥੋੜ੍ਹੀ ਜਿਹੀ ਵੀ ਕੋਸ਼ਿਸ਼ ਮਹਾਨ ਡਰ ਤੋਂ ਬਚਾਉਂਦੀ ਹੈ, ਰੱਖਿਆ ਕਰਦੀ ਹੈ। ਮੈਂ ਫਿਰ ਰਿਪੀਟ ਕਰਦੀ ਹਾਂ, ਇੰਝ ਯੋਗ ਵਿੱਚ ਕੋਸ਼ਿਸ਼ ਕਰਨ ਦੇ ਨਾਲ ਕੋਈ ਹਾਨੀ ਨਹੀਂ ਹੁੰਦੀ ਅਤੇ ਨਾ ਹੀ ਕਮੀ, ਬਲਕਿ ਇਸ ਰਸਤੇ 'ਤੇ ਕੀਤੀ ਹੋਈ ਥੋੜ੍ਹੀ ਜਿਹੀ ਵੀ ਕੋਸ਼ਿਸ਼ ਮਹਾਨ ਡਰ ਤੋਂ ਬਚਾਉਂਦੀ ਹੈ, ਰੱਖਿਆ ਕਰਦੀ ਹੈ। ਪ੍ਰਭੂ ਸਾਨੂੰ ਕੀ ਸਮਝਾ ਰਹੇ ਹਨ ਇਸ ਸ਼ਲੋਕ ਦੇ ਵਿੱਚ ਕਿ ਇਸ ਰਸਤੇ 'ਤੇ ਚੱਲਣ ਨਾਲ ਕੋਈ ਵੀ ਨੁਕਸਾਨ ਨਹੀਂ ਹੁੰਦਾ, ਨਾ ਹੀ ਕੁਝ ਘਟੇਗਾ, ਪਰ ਜੇਕਰ ਤੂੰ ਥੋੜ੍ਹੀ ਜਿਹੀ ਵੀ ਉੱਨਤੀ ਕਰ ਲਈ ਤਾਂ ਥੋੜ੍ਹੀ ਜਿਹੀ ਵੀ ਤੂੰ ਜਾ ਕੋਸ਼ਿਸ਼ ਕਰ ਲਈ, ਥੋੜ੍ਹੀ ਜਿਹੀ ਉੱਨਤੀ ਕਰ ਲਈ, ਕੋਸ਼ਿਸ਼ ਕਰ ਲਈ, 2-4 ਕਦਮ ਵੀ ਤੂੰ ਪ੍ਰਭੂ ਦੇ ਵੱਲ ਚੱਲ ਪਿਆ ਤਾਂ ਮਹਾਨ ਡਰ ਤੋਂ ਰੱਖਿਆ ਹੋ ਜਾਏਗੀ। ਮਹਾਨ ਡਰ ਸਾਡਾ ਕੀ ਹੈ ਦੋਸਤੋ? ਮਹਾਨ ਡਰ ਕਿਹੜਾ ਹੈ? ਮਹਾਨ ਡਰ ਹੈ ਮੌਤ ਦਾ ਡਰ, ਹੈ ਨਾ? ਕਿਉਂਕਿ ਭਗਵਦ ਗੀਤਾ ਸਾਨੂੰ ਇਹੀ ਸਿਖਾਉਂਦੀ ਹੈ ਕਿ ਅਸੀਂ ਆਤਮਾ ਹਾਂ ਅਤੇ ਆਤਮਾ ਦਾ ਕਦੇ ਵੀ ਨਾਸ਼ ਨਹੀਂ ਹੁੰਦਾ। ਮੌਤ ਸਰੀਰ ਦੀ ਹੁੰਦੀ ਹੈ, ਆਤਮਾ ਕਦੇ ਮਰਦੀ ਨਹੀਂ ਹੈ। ਸਾਡੇ ਸਭ 'ਤੇ ਪ੍ਰਭੂ ਦੀ ਕਿਰਪਾ ਹੋ ਚੁੱਕੀ ਹੈ, ਹੈ ਨਾ? ਕਿਉਂ? ਕਿਉਂਕਿ ਅਸੀਂ ਇਸ ਰਾਹ 'ਤੇ ਚੱਲ ਰਹੇ ਹਾਂ, ਭਗਵਦ ਗੀਤਾ ਦਾ ਅਧਿਐਨ ਕਰ ਰਹੇ ਹਾਂ। ਕਿਸ ਦੇ ਦੁਆਰਾ? ਸਰੀਰ ਦੇ ਕਾਰਨ, ਹੈ ਨਾ? ਜੇਕਰ ਇਹ ਸਰੀਰ ਮਨੁੱਖ ਦਾ ਨਾ ਹੋ ਕੇ ਸਾਨੂੰ ਕੁੱਤੇ ਜਾਂ ਬਿੱਲੀ ਦਾ ਹੁੰਦਾ ਤਾਂ ਕੀ ਇਹ ਗਿਆਨ ਅਸੀਂ ਲੈ ਪਾਉਂਦੇ? ਸੋਚਣ ਵਾਲੀ ਗੱਲ ਹੈ। ਜੇਕਰ ਇਹ ਮਨੁੱਖਾ ਸਰੀਰ ਨਾ ਹੁੰਦਾ, ਇਹ ਇਸ ਦੀ ਬਜਾਏ ਸਾਨੂੰ ਹੋਰ ਕੋਈ ਵੀ ਜਨਮ ਸਰੀਰ ਮਿਲ ਚੁੱਕਾ ਹੁੰਦਾ ਤਾਂ ਕੀ ਅਸੀਂ ਇਹ ਗਿਆਨ ਲੈ ਪਾਉਂਦੇ? ਇਹ ਪ੍ਰਭੂ ਦੀ ਸਾਡੇ 'ਤੇ ਸਭ 'ਤੇ ਵਿਸ਼ੇਸ਼ ਕਿਰਪਾ ਹੈ ਜੋ ਇਹ ਨਰ ਤਨ ਸਾਨੂੰ ਮਿਲਿਆ ਹੋਇਆ ਹੈ। ਪਰ ਜੇਕਰ ਅਸੀਂ ਕੇਅਰਲੈਸ ਹੋ ਗਏ, ਨਾਮ ਸਿਮਰਨ ਨਾ ਕੀਤਾ, ਤਾਂ ਕੀ ਗਰੰਟੀ ਹੈ ਕਿ ਦੁਆਰਾ ਵੀ ਇਹ ਮਾਨਵ ਸਰੀਰ ਮਿਲੇਗਾ? ਮਿਲੇਗਾ ਦੁਆਰਾ? ਨਹੀਂ ਮਿਲੇਗਾ। ਸਾਡੇ ਲਈ ਡਰ ਇਹ ਹੋਣਾ ਚਾਹੀਦਾ ਹੈ ਕਿ ਕਿਤੇ ਸਾਡਾ ਪਤਨ ਨਾ ਹੋ ਜਾਵੇ, ਕਿਤੇ ਮਨੁੱਖਾ ਜੂਨੀ ਤੋਂ ਅਸੀਂ ਹੇਠਾਂ ਨਾ ਪਹੁੰਚ ਜਾਈਏ। ਜੇਕਰ ਪ੍ਰਭੂ ਦੀ ਦੱਸੀਆਂ ਗੱਲਾਂ 'ਤੇ ਥੋੜ੍ਹਾ ਜਿਹਾ ਵੀ ਅਸੀਂ ਜੀਵਨ ਵਿੱਚ ਇਸਨੂੰ ਉਤਾਰ ਲਿਆ, ਇਸ ਕੋਸ਼ਿਸ਼ ਦਾ ਜ਼ਬਰਦਸਤ ਸਾਨੂੰ ਇਹ ਲਾਭ ਮਿਲੇਗਾ ਕਿ ਜੇਕਰ ਭਗਵਤ ਧਾਮ ਨਾ ਵੀ ਮਿਲਿਆ, ਹੈ ਨਾ, ਜੇ ਨਾ ਵੀ ਭਗਵਤ ਧਾਮ ਸਾਨੂੰ ਮਿਲ ਪਾਇਆ, ਤਾਂ ਘੱਟੋ ਘੱਟ ਚੰਗੇ ਪਰਿਵਾਰਾਂ ਦੇ ਵਿੱਚ ਸਾਡਾ ਜਨਮ ਹੋਵੇਗਾ, ਧਾਰਮਿਕ ਪਰਿਵਾਰਾਂ ਵਿੱਚ, ਚੰਗੇ ਪਰਿਵਾਰਾਂ ਦੇ ਵਿੱਚ, ਹੈ ਨਾ, ਜਨਮ ਸਾਡਾ ਹੋਵੇਗਾ। ਸਾਡੇ ਥੋੜ੍ਹੀ ਜਿਹੀ ਕੋਸ਼ਿਸ਼ ਦੇ ਨਾਲ ਇਹ ਸਭ ਹੋਵੇਗਾ। ਇੰਨਾ ਪਾਵਰਫੁਲ ਹੈ ਇਹ ਗਿਆਨ। ਇਹ ਗਿਆਨ ਜ਼ਿੰਦਗੀ ਦੇ ਨਾਲ ਵੀ ਅਤੇ ਜ਼ਿੰਦਗੀ ਦੇ ਬਾਅਦ ਵੀ ਲਾਭ ਦੇਣ ਵਾਲਾ ਹੈ ਦੋਸਤੋ। ਇੰਨਾ ਮਹੱਤਵਪੂਰਨ ਹੈ ਇਹ ਗਿਆਨ, ਹੈ ਨਾ। ਜਿਵੇਂ ਕਿਹਾ ਜਾਂਦਾ ਹੈ ਕਿ ਖਾਲੀ ਹੱਥ ਆਏ ਸੀ ਅਤੇ ਖਾਲੀ ਹੱਥ ਜਾਵਾਂਗੇ, ਪਰ ਇਹ ਪੂਰਾ ਸੱਚ ਨਹੀਂ ਹੈ। ਕਿਉਂ ਪੂਰਾ ਸੱਚ ਨਹੀਂ ਹੈ? ਕਿਉਂਕਿ ਜਦੋਂ ਅਸੀਂ ਆਏ ਸੀ ਅਤੇ ਪਿਛਲੇ ਜਨਮਾਂ ਦੇ ਚੰਗੇ ਮੰਦੇ ਕਰਮ ਲੈ ਕੇ ਆਏ ਸੀ, ਤਾਂ ਜਦੋਂ ਅਸੀਂ ਇੱਥੋਂ ਜਾਵਾਂਗੇ ਤਾਂ ਵੀ ਅਸੀਂ ਆਪਣੇ ਚੰਗੇ ਮੰਦੇ ਕਰਮਾਂ ਦੇ ਫਲ ਲੈ ਕੇ ਜਾਵਾਂਗੇ। ਅਸੀਂ ਉਹਨਾਂ ਕਾਰਨ ਹੀ ਸਾਡਾ ਚੰਗੇ ਜਾਂ ਮੰਦੇ ਪਰਿਵਾਰਾਂ ਦੇ ਵਿੱਚ ਜਨਮ ਹੁੰਦਾ ਹੈ। ਸੋ ਪ੍ਰਭੂ ਸਾਨੂੰ ਅਸ਼ੂਰ ਕਰ ਰਹੇ ਹਨ ਕਿ ਜੇਕਰ ਅਸੀਂ ਪ੍ਰਭੂ ਦੀ ਗੱਲਾਂ ਮੰਨਾਂਗੇ ਤਾਂ ਪਹਿਲਾਂ ਤਾਂ ਸਾਡਾ ਕੋਈ ਨੁਕਸਾਨ ਨਹੀਂ ਹੋਵੇਗਾ, ਦੂਸਰਾ ਮਹਾਨ ਡਰ ਤੋਂ, ਮਹਾਨ ਡਰ ਮੌਤ ਦਾ ਡਰ ਤੋਂ ਛੁਟਕਾਰਾ ਮਿਲ ਜਾਏਗਾ, ਤੀਸਰਾ ਇਹ ਗੱਲ ਵੀ ਪੱਕੀ ਹੈ ਕਿ ਇਨਸਾਨੀ ਚੋਲਾ ਤਾਂ ਮਿਲੇਗਾ ਹੀ ਮਿਲੇਗਾ। ਸੋ ਸਾਡਾ ਸਭ ਦਾ ਲਕਸ਼ ਕੀ ਹੋਣਾ ਚਾਹੀਦਾ ਹੈ ਕਿ ਪ੍ਰਭੂ ਦੀ ਸੇਵਾ ਜ਼ਿੰਦਗੀ ਦੇ ਨਾਲ ਵੀ ਅਤੇ ਜ਼ਿੰਦਗੀ ਦੇ ਬਾਅਦ ਵੀ। ਇਸ ਪੁਆਇੰਟ ਨੂੰ ਫੜ ਕੇ ਰੱਖਣਾ ਹੈ ਕਿ ਜੋ ਵੀ ਕਰਮ ਕਰਨੇ ਹਨ ਪ੍ਰਭੂ ਦੀ ਖੁਸ਼ੀ ਦੇ ਲਈ ਕਰਨੇ ਹਨ, ਸੇਵਾ ਭਾਵ ਨਾਲ ਕਰਮ ਕਰਨੇ ਹਨ, ਹੈ ਨਾ। ਤੋ ਸ਼ਲੋਕ ਨੰਬਰ 41 ਅਧਿਆਏ 2, ਹੇ ਗੁਰੂ ਨੰਦਨ, ਜੋ ਇਸ ਰਸਤੇ 'ਤੇ ਚੱਲਦੇ ਹਨ ਉਹਨਾਂ ਦੀ ਬੁੱਧੀ ਦ੍ਰਿੜ ਹੁੰਦੀ ਹੈ ਅਤੇ ਉਹਨਾਂ ਦਾ ਇੱਕ ਹੀ ਲਕਸ਼ ਹੁੰਦਾ ਹੈ, ਪਰ ਜੋ ਲੋਕ ਨਿਸ਼ਚੇ ਰਹਿਤ ਹੁੰਦੇ ਹਨ ਉਹਨਾਂ ਦੀ ਬੁੱਧੀ ਅਨੇਕ ਸ਼ਾਖਾਵਾਂ ਵਿੱਚ ਵੰਡੀ ਹੁੰਦੀ ਹੈ। ਫਿਰ ਰਿਪੀਟ ਕਰ ਰਹੇ ਹਾਂ, ਹੇ ਗੁਰੂ ਨੰਦਨ, ਜੋ ਇਸ ਰਸਤੇ 'ਤੇ ਚੱਲਦੇ ਹਨ ਉਹਨਾਂ ਦੀ ਬੁੱਧੀ ਦ੍ਰਿੜ ਹੁੰਦੀ ਹੈ ਅਤੇ ਉਹਨਾਂ ਦਾ ਇੱਕ ਹੀ ਲਕਸ਼ ਹੁੰਦਾ ਹੈ, ਪਰ ਜੋ ਲੋਕ ਨਿਸ਼ਚੇ ਰਹਿਤ ਹੁੰਦੇ ਹਨ ਉਹਨਾਂ ਦੀ ਬੁੱਧੀ ਅਨੇਕ ਸ਼ਾਖਾਵਾਂ ਵਿੱਚ ਵੰਡੀ ਹੁੰਦੀ ਹੈ। ਨਿਖਿਲ ਜੀ ਨੇ ਸਮਝਾਉਂਦੇ ਹੋਏ ਕਿਹਾ ਕਿ ਸੰਸਾਰ ਵਿੱਚ ਕੀ ਸੰਸਾਰ ਦੇ ਵਿੱਚ ਸਾਰੇ ਲੋਕ ਸੁਪਰ ਸਕਸੈਸਫੁਲ ਹੋ ਜਾਂਦੇ ਹਨ, ਹੈ ਨਾ, ਹੁੰਦੇ ਹਨ ਸਾਰੇ ਲੋਕ ਦੋਸਤੋ, ਸਾਰੇ ਸੁਪਰ ਸਕਸੈਸਫੁਲ ਹੋ ਜਾਂਦੇ ਹਨ? ਨਹੀਂ, ਅਸਲ ਵਿੱਚ ਕੁਝ ਪਰਸੈਂਟ ਲੋਕ ਹੀ ਸਫਲ ਹੋ ਪਾਉਂਦੇ ਹਨ। ਜੋ ਸੁਪਰ ਸਕਸੈਸਫੁਲ ਹੁੰਦੇ ਹਨ ਉਹਨਾਂ ਦੀ ਬੁੱਧੀ ਉਸ ਫੀਲਡ ਵਿੱਚ ਬਹੁਤ ਹੀ ਫੋਕਸਡ ਅਤੇ ਡਿਟਰਮਿੰਡ ਹੁੰਦੀ ਹੈ। ਇੱਕ ਹੀ ਜਨੂੰਨ ਹੁੰਦਾ ਉਹਨਾਂ ਨੂੰ ਕਿ ਮੈਂ ਇਸ ਖੇਤਰ ਦੇ ਵਿੱਚ ਸੁਪਰ ਸਕਸੈਸਫੁਲ ਹੋ ਕੇ ਦਿਖਾਉਣਾ ਹੈ। ਇਸੇ ਤਰ੍ਹਾਂ ਜੋ ਪ੍ਰਭੂ ਦੀ ਰਾਹ 'ਤੇ ਅੱਗੇ ਵਧਦੇ ਹਨ ਜਾਂ ਉਹ ਜਿਨ੍ਹਾਂ ਨੇ ਅੱਗੇ ਵਧਣਾ ਹੁੰਦਾ ਹੈ, ਹੈ ਨਾ, ਉਹਨਾਂ ਦੀ ਬੁੱਧੀ ਵਿੱਚ ਦ੍ਰਿੜ ਨਿਸ਼ਚੇ ਹੋਣਾ ਚਾਹੀਦਾ ਹੈ। ਕਰੋੜਾਂ ਜਨਮਾਂ ਕਾਰਨ ਅਜੇ ਤੱਕ ਸਾਡੀ ਬੁੱਧੀ ਸੰਸਾਰਿਕ ਹੈ, ਅਜੇ ਵੀ ਸਾਡੀ ਬੁੱਧੀ ਸੰਸਾਰਿਕ ਹੈ, ਸੰਸਾਰਿਕ ਨਿਸ਼ਚੇ ਹਨ ਅਤੇ ਉਹਨਾਂ ਅੱਗੇ ਬਹੁਤ ਸਾਰੀਆਂ ਸ਼ਾਖਾਵਾਂ ਹਨ। ਮੈਂ ਇਹ ਕਰ ਲਵਾਂ, ਮੈਂ ਉਹ ਕਰ ਲਵਾਂ, ਮੈਂ ਇਹ ਖਾ ਲਵਾਂ, ਮੈਂ ਇਹ ਕਰ ਲਵਾਂ, ਮੈਂ ਉੱਥੇ ਚਲੇ ਜਾਵਾਂ, ਮੈਂ ਇਹ ਕਰ ਲਾਂ, ਹੈ ਨਾ। ਅਲੱਗ ਅਲੱਗ ਸਾਡੇ ਦਿਮਾਗ 'ਚ ਵਿਚਾਰ ਚੱਲਦੇ ਰਹਿੰਦੇ ਹਨ। ਇਹੀ ਪ੍ਰਭੂ ਸਾਨੂੰ ਕਹਿ ਰਹੇ ਹਨ ਕਿ ਜੋ ਨਿਸ਼ਚੇ ਰਹਿਤ ਹੁੰਦੇ ਹਨ ਉਹਨਾਂ ਦੀ ਬੁੱਧੀ ਅਨੇਕ ਸ਼ਾਖਾਵਾਂ ਦੇ ਵਿੱਚ ਵੰਡੀ ਹੁੰਦੀ ਹੈ, ਜਿਵੇਂ ਕਿ ਦਰਖਤ ਦੀਆਂ ਅਨੇਕ ਸ਼ਾਖਾਵਾਂ ਹੁੰਦੀਆਂ ਹਨ, ਕੋਈ ਇੱਧਰ ਉੱਧਰ ਜਾ ਰਹੀ ਹੈ, ਕੋਈ ਉੱਪਰ ਜਾ ਰਹੀ, ਕੋਈ ਹੇਠਾਂ ਆ ਰਹੀ ਹੈ। ਇਸੇ ਤਰ੍ਹਾਂ ਮੈਕਸੀਮਮ ਲੋਕਾਂ ਦੀ ਬੁੱਧੀ ਫੈਲੀ ਹੁੰਦੀ ਹੈ, ਪਤਾ ਹੀ ਨਹੀਂ ਹੁੰਦਾ ਜੀਵਨ ਦਾ ਲਕਸ਼ ਕੀ ਹੈ, ਪਰਪਸ ਕੀ ਹੈ, ਕਿਹੋ ਜਿਹੇ ਲੋਕਾਂ ਨਾਲ ਬੈਠਣਾ ਚਾਹੀਦਾ ਹੈ, ਕਿਹਨਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਦ੍ਰਿੜ ਨਿਸ਼ਚੇ ਬਿਲਕੁਲ ਨਹੀਂ ਹੁੰਦਾ, ਹੈ ਨਾ, ਕਲੈਰਟੀ ਨਹੀਂ ਹੁੰਦੀ। ਜੇਕਰ ਸੱਚ ਵਿੱਚ ਭਗਵਤ ਪ੍ਰੇਮ ਵਧਾਉਣਾ ਹੈ, ਭਗਵਤ ਧਾਮ ਜਾਣਾ ਹੈ, ਤਾਂ ਸਾਡੀ ਬੁੱਧੀ ਅਨੇਕ ਸ਼ਾਖਾਵਾਂ ਵਾਲੀ ਨਹੀਂ ਹੋਣੀ ਚਾਹੀਦੀ। ਉਸ ਨਾਲ ਤਾਂ ਅਸੀਂ ਸੰਸਾਰਿਕ ਉਪਲਬਧੀ ਵੀ ਪ੍ਰਾਪਤ ਨਹੀਂ ਕਰ ਪਾਵਾਂਗੇ। ਜੇਕਰ ਸਾਡੀ ਬੁੱਧੀ ਅਨੇਕ ਸ਼ਾਖਾਵਾਂ ਵਿੱਚ ਵੰਡੀ ਹੋਏਗੀ ਤਾਂ ਅਸੀਂ ਸੰਸਾਰਿਕ ਕੋਈ ਵੀ ਪ੍ਰਾਪਤੀ ਨਹੀਂ ਕਰ ਪਾਵਾਂਗੇ। ਇੱਥੇ ਤਾਂ ਪ੍ਰਭੂ ਦੇ ਪ੍ਰੇਮ ਦੀ ਪ੍ਰਾਪਤੀ ਦੀ ਗੱਲ ਹੋ ਰਹੀ ਹੈ ਦੋਸਤੋ। ਆਪਣੇ ਆਸ ਪਾਸ ਜੋ ਵੀ ਨਜ਼ਰ ਆਉਂਦਾ ਹੈ ਉਹ ਤੁਹਾਨੂੰ ਪ੍ਰਭੂ ਦੇ ਰਸਤੇ ਤੋਂ ਭਟਕਾਉਣ ਲਈ ਹੁੰਦਾ, ਹੈ ਨਾ, ਜਿਵੇਂ ਸਪਿਰਚੁਅਲ ਗਾਈਡ ਦਾ ਕੰਮ ਕੀ ਹੁੰਦਾ, ਕੰਮ ਹੁੰਦਾ ਉਹਨਾਂ ਦਾ ਪ੍ਰਭੂ ਦੇ ਰਸਤੇ 'ਤੇ ਅੱਗੇ ਵਧਾਉਣਾ। ਉਸੇ ਤਰ੍ਹਾਂ ਸੰਸਾਰ ਦਾ ਕੰਮ ਕੀ ਹੈ, ਤੁਹਾਡੇ ਧਿਆਨ ਨੂੰ ਭਟਕਾਉਣਾ। ਜਿਵੇਂ ਤੁਹਾਡੇ ਗੁਰੂ ਜਾਂ ਤੁਹਾਡੇ ਸਪਿਰਚੁਅਲ ਗਾਈਡ ਤੁਹਾਨੂੰ ਭਗਵਦ ਗੀਤਾ ਦੇ ਸ਼ਲੋਕ ਸਮਝਾ ਕੇ ਦੱਸੇ ਹਨ ਕਿ ਇਸ ਤਰ੍ਹਾਂ ਪ੍ਰਭੂ ਦੀ ਰਾਹ 'ਤੇ ਸਾਨੂੰ ਅੱਗੇ ਵਧਣਾ ਹੈ। ਸਾਰਾ ਸੰਸਾਰ ਤੁਹਾਡਾ ਫੋਕਸ ਲੂਜ਼ ਕਰਵਾਉਣ ਵਿੱਚ ਲੱਗਾ ਰਹਿੰਦਾ ਹੈ। ਇਹੋ ਸੰਸਾਰ ਦਾ ਕੰਮ ਹੈ ਦੋਸਤੋ, ਇਹੋ ਸੰਸਾਰ ਕਰਦਾ ਹੈ ਨਾ। ਦੂਜੇ ਪਾਸੇ ਸਪਿਰਚੁਅਲ ਗਾਈਡ ਤੁਹਾਨੂੰ ਕੀ ਕਹਿੰਦਾ ਹੈ, ਕੀ ਕਹਿੰਦਾ ਹੈ ਕਿ ਆਪਣੀ ਬੁੱਧੀ ਵਿੱਚ ਦ੍ਰਿੜ ਨਿਸ਼ਚੈ ਲਿਆਓ, ਦ੍ਰਿੜ ਨਿਸ਼ਚੈ ਲਿਆਓ ਆਪਣੀ ਬੁੱਧੀ ਦੇ ਵਿੱਚ। ਹੁਣ ਚੋਇਸ ਸਾਡੀ ਹੈ, ਹੈ ਨਾ, ਭਗਵਤ ਪ੍ਰਾਪਤੀ ਲਈ ਅਸੀਂ ਦ੍ਰਿੜ ਨਿਸ਼ਚੇ 'ਤੇ ਹੋ ਕੇ ਚੱਲਣਾ ਹੈ ਜਾਂ ਨਹੀਂ ਚੱਲਣਾ, ਇਹ ਸਾਡੀ ਸਭ ਦੀ ਆਪਣੀ ਆਪਣੀ ਚੋਇਸ ਹੈ। ਗਰੀਡ ਕਰਨੀ ਹੈ ਤਾਂ ਪ੍ਰਭੂ ਪ੍ਰਾਪਤੀ ਦੀ ਕਰਨੀ ਹੈ। ਜ਼ਿਆਦਾਤਰ ਲੋਕਾਂ ਦੇ ਚੱਕਰ ਵਿੱਚ ਨਹੀਂ ਪੈਣਾ ਚਾਹੀਦਾ ਸਾਨੂੰ, ਇਹੋ ਗੱਲ ਸਾਡੀ ਬੁੱਧੀ ਵਿੱਚ ਘੁੰਮਣੀਆਂ ਚਾਹੀਦੀਆਂ ਹਨ। ਕਿਹੜੀਆਂ? ਪਰਮਾਤਮਾ ਦੀ ਗੱਲਾਂ, ਹੈ ਨਾ, ਜੋ ਪਰਮਾਤਮਾ ਨੇ ਸਾਨੂੰ ਦੱਸਿਆ ਉਹ ਗੱਲਾਂ ਸਾਡੀ ਬੁੱਧੀ ਵਿੱਚ ਘੁੰਮਣੀਆਂ ਚਾਹੀਦਾ ਹਨ। ਸਾਡੀ ਬੁੱਧੀ ਸਾਤਵਿਕ ਅਤੇ ਸਤਸੰਗੀ ਬੁੱਧੀ ਹੋਣੀ ਚਾਹੀਦੀ ਹੈ, ਤਾਂ ਹੀ ਸਾਡਾ ਨਿਸ਼ਚੇ ਸਟਰੋਂਗ ਹੋਵੇਗਾ। ਜੇਕਰ ਇਸ ਦਾ ਮਨਨ ਕਰਨਾ ਸ਼ੁਰੂ ਕਰ ਦਿੱਤਾ ਤਾਂ ਬੁੱਧੀ ਦ੍ਰਿੜ ਹੋਵੇਗੀ ਹੀ ਹੋਵੇਗੀ। ਸ਼ਲੋਕ ਨੰਬਰ 42 ਅਧਿਆਇ 2। ਮੰਦਬੁੱਧੀ ਲੋਕ ਵੇਦਾਂ ਦੇ ਅਲੰਕਾਰਿਕ ਸ਼ਬਦਾਂ ਦੇ ਨਾਲ ਹੀ ਲਗਾਵ ਰੱਖਦੇ ਹਨ। ਹੇ ਪਾਰਥ, ਇੰਦਰੀਆ ਭੋਗ ਅਤੇ ਸੰਸਾਰਿਕ ਇੱਛਾਵਾਂ ਵਿੱਚ ਲਿਪਤ ਹੋਣ ਦੇ ਕਾਰਨ ਉਹ ਅਜਿਹਾ ਕਹਿੰਦੇ ਹਨ ਕਿ ਇਸ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ ਹੈ। ਫਿਰ ਇੱਕ ਵਾਰੀ ਫਿਰ ਰਿਪੀਟ ਕਰਾਂਗੀ। ਮੰਦਬੁੱਧੀ ਲੋਕ ਵੇਦਾਂ ਦੇ ਅਲੰਕਾਰਿਕ ਸ਼ਬਦਾਂ ਦੇ ਨਾਲ ਹੀ ਲਗਾਵ ਰੱਖਦੇ ਹਨ। ਹੇ ਪਾਰਥ, ਇੰਦਰੀਆ ਭੋਗ ਅਤੇ ਸੰਸਾਰਿਕ ਇੱਛਾਵਾਂ ਵਿੱਚ ਲਿਪਤ ਹੋਣ ਦੇ ਕਾਰਨ ਉਹ ਅਜਿਹਾ ਕਹਿੰਦੇ ਹਨ ਕਿ ਇਸ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ ਹੈ। ਇਸ ਸ਼ਲੋਕ ਵਿੱਚ ਮੰਦਬੁੱਧੀ ਕਿਸ ਨੂੰ ਕਿਹਾ ਗਿਆ ਹੈ? ਮੰਦਬੁੱਧੀ ਕੌਣ ਹਨ? ਹੈ ਨਾ, ਜਿੱਦਾਂ ਵੇਦ ਹੈ, ਵੇਦ ਗਿਆਨ ਦਾ ਸਾਗਰ ਹੈ, ਉਸ ਵਿੱਚ ਆਤਮਾ ਪੱਧਰ 'ਤੇ ਅਲੱਗ ਅਲੱਗ ਕੈਟਾਗਰੀਜ਼ ਦਿੱਤੀਆਂ ਗਈਆਂ ਹਨ। ਇੰਨੇ ਸਾਰੇ ਵੇਦ ਲਿਖਣ ਦੇ ਬਾਵਜੂਦ ਵੀ ਵੇਦ ਵਿਆਸ ਜੀ ਤ੍ਰਿਪਤ ਨਹੀਂ ਹੋਏ ਦੋਸਤੋ। ਕਿਉਂ ਤ੍ਰਿਪਤ ਨਹੀਂ ਹੋਏ? ਕਿਉਂਕਿ ਨਾਰਦ ਮੁਨੀ ਜੀ ਨੇ ਕੀ ਸਮਝਾਇਆ ਕਿ ਆਪ ਨੇ, ਮਤਲਬ ਵੇਦ ਵਿਆਸ ਜੀ ਨੇ, ਪ੍ਰਭੂ ਦੀ ਲੀਲਾਵਾਂ ਦਾ ਗੁਣਗਾਨ ਤਾਂ ਕੀਤਾ ਹੀ ਨਹੀਂ, ਹੈ ਨਾ, ਇੰਨੇ ਵੇਦ ਲਿਖ ਦਿੱਤੇ ਪਰ ਪ੍ਰਭੂ ਦੀ ਲੀਲਾਵਾਂ ਦਾ, ਉਹਨਾਂ ਦੀ ਕਥਾਵਾਂ ਦਾ, ਹੈ ਨਾ, ਗੁਣਗਾਨ ਬਿਲਕੁਲ ਨਹੀਂ ਕੀਤਾ। ਇਸੇ ਲਈ ਤੁਸੀਂ ਤ੍ਰਿਪਤ ਨਹੀਂ ਹੋ। ਵੇਦਾਂ ਵਿੱਚ ਦੋਸਤੋ ਬਹੁਤ ਸਾਰੇ ਕਰਮ ਕਾਂਡਾਂ ਦਾ ਵਰਣਨ ਹੈ, ਪਰ ਮੰਦਬੁੱਧੀ ਲੋਕ ਉਹਨਾਂ ਨੂੰ ਚੁਣਦੇ ਹਨ ਜਿਸ ਵਿੱਚ ਇੰਦਰੀਆਂ ਦੀ ਤ੍ਰਿਪਤੀ ਹੋਵੇ, ਭੋਗ ਵਿਲਾਸ ਹੋਵੇ। ਜਿਵੇਂ ਛੋਟਾ ਬੱਚਾ ਹੈ ਨਾ, ਛੋਟੇ ਬੱਚੇ ਵਿੱਚ ਬਹੁਤ ਘੱਟ ਪੜ੍ਹਾਈ ਵੱਲ, ਛੋਟੇ ਬੱਚੇ ਜੋ ਹੈ ਪੜ੍ਹਾਈ ਵਿੱਚ ਬਹੁਤ ਘੱਟ ਰੁਚੀ ਰੱਖਦੇ ਆ, ਪੜ੍ਹਨ ਲਈ ਕਹੋ ਅਤੇ ਰੋਣਾ ਸ਼ੁਰੂ ਕਰ ਦਿੰਦੇ ਆ। ਜਦੋਂ ਫਿਰ ਉਹਨਾਂ ਨੂੰ ਲਾਲਚ ਦੇ ਕੇ ਉਹਨਾਂ ਨੂੰ ਪੜ੍ਹਾਉਣ ਲਈ ਬਿਠਾਓ ਤਾਂ ਫਿਰ ਥੋੜ੍ਹਾ ਬਹੁਤ ਕੰਮ ਕਰ ਲੈਂਦੇ ਆ, ਹੈ ਨਾ, ਲਾਲਚ ਦੇਣਾ ਪੈਂਦਾ ਹੈ। ਇਸੇ ਤਰ੍ਹਾਂ ਵੇਦਾਂ ਵਿੱਚ ਕੁਝ ਅਜਿਹੇ ਪ੍ਰਲੋਭਨ ਲਾਲਚ ਦਿੱਤੇ ਹੁੰਦੇ ਹਨ, ਇਹ ਕਰੋਗੇ ਤਾਂ ਪੁੱਤਰ ਦੀ ਪ੍ਰਾਪਤੀ ਹੋਵੇਗੀ, ਇਹ ਕਰੋਗੇ ਤਾਂ ਧਨ ਦੀ ਪ੍ਰਾਪਤੀ ਹੋਵੇਗੀ, ਹੈ ਨਾ, ਤਾਂ ਕਿ ਮੰਦਬੁੱਧੀ ਲੋਕ ਜੋ ਹੈ ਲਾਲਚ ਦੇ ਵਿੱਚ ਆ ਕੇ ਪੂਜਾ ਪਾਠ ਕਰਨ। ਸੋ ਮੰਦਬੁੱਧੀ ਕੌਣ ਹਨ? ਮੰਦਬੁੱਧੀ ਉਹ ਹਨ ਜੋ ਇੰਦਰੀਆਂ ਭੋਗ ਸੰਸਾਰਿਕ ਇੱਛਾਵਾਂ ਦੇ ਵਿੱਚ ਲਿਪਤ ਰਹਿੰਦੇ ਹਨ, ਉਹ ਲੋਕ ਮੰਦਬੁੱਧੀ ਹਨ, ਹੈ ਨਾ। ਉਹਨਾਂ ਨੂੰ ਲੱਗਦਾ ਹੈ ਕਿ ਇਸ ਤੋਂ ਵੱਧ ਕੇ ਕੁਝ ਹੈ ਹੀ ਨਹੀਂ, ਕੁਝ ਨਹੀਂ ਹੋਰ। ਜਦੋਂ ਸੰਸਾਰਿਕ ਇੱਛਾਵਾਂ ਪੂਰੀਆਂ ਹੋ ਜਾਣ ਤਾਂ 99% ਲੋਕਾਂ ਨੂੰ ਕੀ ਲੱਗਦਾ ਹੈ ਕਿ ਇਸ ਤੋਂ ਉੱਪਰ ਕੁਝ ਵੀ ਨਹੀਂ ਹੈ। ਇਹੋ ਪ੍ਰਭੂ ਦੀ ਮਾਇਆ ਦੋਸਤੋ, ਇਹੋ ਪ੍ਰਭੂ ਦੀ ਮਾਇਆ ਹੈ। ਹੁਣ ਸਾਡੇ 'ਤੇ ਵਿਸ਼ੇਸ਼ ਕਿਰਪਾ ਹੋ ਚੁੱਕੀ ਹੈ, ਸੁਣਨ ਵਾਲਿਆਂ 'ਤੇ, ਤੁਹਾਡੇ ਸਭ 'ਤੇ ਵਿਸ਼ੇਸ਼ ਕਿਰਪਾ ਹੋ ਚੁੱਕੀ ਹੈ। ਵਿਸ਼ੇਸ਼ ਕਿਰਪਾ ਹੋਣ ਦੇ ਕਾਰਨ ਭਗਵਦ ਗੀਤਾ ਜਾਂ ਭਾਗਵਤਮ ਦਾ ਪੜ੍ਹਨਾ ਹੈ। ਸਪਿਰਚੁਅਲ ਗਾਈਡ ਦੇ ਦੁਆਰਾ ਅਸੀਂ ਸਮਝ ਰਹੇ ਹਾਂ, ਹੈ ਨਾ। ਸ਼ਾਸਤਰ ਦੋਸਤੋ ਕਿਸ ਤਰ੍ਹਾਂ ਹੁੰਦੇ ਹਨ? ਸ਼ਾਸਤਰ ਖਾਰੇ ਪਾਣੀ ਦੀ ਤਰ੍ਹਾਂ ਹੁੰਦੇ ਹਨ, ਜਿਸ ਨਾਲ ਕਿਸੇ ਦੀ ਪਿਆਸ ਨਹੀਂ ਬੁੱਝਦੀ। ਇੱਥੇ ਹੀ ਸਪਿਰਚੁਅਲ ਗਾਈਡ ਦਾ ਰੋਲ ਆਉਂਦਾ ਹੈ। ਜਿਵੇਂ ਸੂਰਜ ਖਾਰੇ ਪਾਣੀ ਨੂੰ ਲੈ ਕੇ ਉਹਨੂੰ ਭਾਫ ਬਣਾ ਕੇ ਬੱਦਲਾਂ ਨੂੰ ਦਿੰਦਾ ਹੈ ਅਤੇ ਬੱਦਲ ਦੁਆਰਾ ਉਸਨੂੰ ਮਿੱਠਾ ਪਾਣੀ ਬਣਾ ਕੇ ਬਰਸਾ ਦਿੱਤਾ ਜਾਂਦਾ ਹੈ, ਫਿਰ ਪਿਆਸ ਬੁੱਝਦੀ ਹੈ ਸੰਸਾਰ ਦੀ। ਇਸੇ ਤਰ੍ਹਾਂ ਸਪਿਰਚੁਅਲ ਗਾਈਡ ਵੇਦਾਂ ਦੇ ਵਿੱਚੋਂ ਗਿਆਨ ਲੈ ਕੇ ਉਸਨੂੰ ਫਿਲਟਰ ਕਰਕੇ ਆਪਣੇ ਡਿਵੋਟੀਜ਼ ਨੂੰ ਦਿੰਦਾ ਹੈ। ਇੱਕ ਤਾਂ ਆਪਣੇ ਆਪ ਵੇਦਾਂ ਨੂੰ ਪੜ੍ਹਨਾ ਹੋਇਆ, ਦੂਜਾ ਸਪਿਰਚੁਅਲ ਗਾਈਡ ਦੇ ਦੁਆਰਾ ਸਮਝਣਾ, ਹੈ ਨਾ। ਸਾਡੀ ਬੁੱਧੀ ਦੋਸਤੋ ਕੀ ਹੈ? ਸੰਸਾਰਿਕ ਹੁੰਦੀ ਹੈ। ਆਪਣੇ ਆਪ ਨੂੰ ਅਸੀਂ ਆਪਣੇ ਆਪ ਸਮਝ ਨਹੀਂ ਪਾਵਾਂਗੇ ਵੇਦਾਂ ਨੂੰ, ਹੈ ਨਾ। ਦੂਜੇ ਪਾਸੇ ਸਪਿਰਚੁਅਲ ਗਾਈਡ ਕਿਹੜੀਆਂ ਗੱਲਾਂ ਸਾਡੇ ਲਈ ਮਹੱਤਵਪੂਰਨ ਹਨ ਉਹਨਾਂ ਨੂੰ ਆਪਣੇ ਡਿਵੋਟੀਜ਼ ਨੂੰ ਸਮਝਾਉਂਦਾ ਹੈ। ਸੋ ਮੰਦਬੁੱਧੀ ਕੌਣ ਹਨ ਜੋ ਭੋਗ ਵਿਲਾਸ ਨਾਲ ਜੁੜੀਆਂ ਗੱਲਾਂ ਨੂੰ ਹੀ ਸਭ ਕੁਛ ਮੰਨਦਾ ਹੈ। ਉਸਨੂੰ ਲੱਗਦਾ ਹੈ ਕਿ ਇਸ ਤੋਂ ਉੱਪਰ ਕੁਝ ਹੈ ਹੀ ਨਹੀਂ। ਸ਼ਲੋਕ ਨੰਬਰ 43 ਅਧਿਆਇ 2 ਉਹ ਇੰਦਰੀਆਂ ਤ੍ਰਿਪਤੀ, ਸਵਰਗ ਪ੍ਰਾਪਤੀ, ਫਲਾਂ ਦੀ ਕਾਮਨਾ ਅਤੇ ਉੱਤਮ ਜਨਮ ਦੀ ਅਭਿਲਾਸ਼ਾ ਦੀ ਪੂਰਤੀ ਦੇ ਕਾਰਨ ਬਹੁਤ ਸਾਰੇ ਦਿਖਾਵਟੀ ਧਾਰਮਿਕ ਅਨੁਸ਼ਠਾਨ ਕਰਦੇ ਹਨ। ਉਹ ਭੋਗ ਅਤੇ ਐਸ਼ਵਰਿਆ ਦੀ ਪ੍ਰਗਤੀ ਕਰਨ ਨੂੰ ਹੀ ਸਭ ਕੁਛ ਮੰਨਦੇ ਹਨ। ਇੱਕ ਵਾਰੀ ਫਿਰ ਰਿਪੀਟ ਕਰਾਂਗੀ, ਉਹ ਇੰਦਰੀ ਤ੍ਰਿਪਤੀ, ਸਵਰਗ ਪ੍ਰਾਪਤੀ, ਫਲਾਂ ਦੀ ਕਾਮਨਾ ਅਤੇ ਉੱਤਮ ਜਨਮ ਦੀ ਅਭਿਲਾਸ਼ਾ ਦੀ ਪੂਰਤੀ ਦੇ ਲਈ ਬਹੁਤ ਸਾਰੇ ਦਿਖਾਵਟੀ ਧਾਰਮਿਕ ਅਨੁਸ਼ਠਾਨ ਕਰਦੇ ਹਨ। ਉਹ ਭੋਗ ਅਤੇ ਐਸ਼ਵਰਿਆ ਦੀ ਪ੍ਰਗਤੀ ਕਰਨ ਨੂੰ ਹੀ ਸਭ ਕੁਛ ਮੰਨਦੇ ਹਨ। ਇਸ ਸੰਸਾਰ ਦੇ ਵਿੱਚ ਦੋਸਤੋ ਮੈਕਸੀਮਮ ਲੋਕਾਂ ਦੀ ਗੱਲ ਹੋ ਰਹੀ ਹੈ। ਇਸ ਸ਼ਲੋਕ ਦੇ ਵਿੱਚ ਜੋ ਮੈਕਸੀਮਮ ਲੋਕ ਕਰਦੇ ਹਨ ਉਹਨਾਂ ਦੀ ਗੱਲ ਹੋ ਰਹੀ ਹੈ। ਦਿਖਾਵਟੀ ਧਾਰਮਿਕ ਅਨੁਸ਼ਠਾਨ ਕਰ ਲਏ, ਕਿਸ ਤਰ੍ਹਾਂ ਦਿਖਾਵਟੀ ਧਾਰਮਿਕ ਅਨੁਸ਼ਠਾਨ, ਕਿਸ ਤਰ੍ਹਾਂ ਜਿੱਦਾਂ ਮੰਨ ਲਓ ਕਿਸੇ ਦੇ ਘਰ ਦੇ ਵਿੱਚ ਕਥਾ ਰਖਵਾਈ ਹੋਈ ਹੈ, ਹੈ ਨਾ। ਘਰ ਵਾਲਿਆਂ ਦਾ ਧਿਆਨ ਕਥਾ ਸੁਣਨ ਦੀ ਥਾਂ 'ਤੇ ਕਿਸ ਪਾਸੇ ਹੁੰਦਾ? ਕਿ ਖਾਣਾ ਠੀਕ ਤਰ੍ਹਾਂ ਹੋਣਾ ਚਾਹੀਦਾ ਹੈ, ਠੀਕ ਤਰ੍ਹਾਂ ਬਣਿਆ ਹੋਣਾ ਚਾਹੀਦਾ ਹੈ, ਠੀਕ ਤਰ੍ਹਾਂ ਵਰਤਾਉਣਾ ਚਾਹੀਦਾ ਹੈ, ਹੈ ਨਾ, ਵਰਤਾਇਆ ਜਾਏ, ਡੈਕੋਰੇਸ਼ਨ ਵਧੀਆ ਹੋਣੀ ਚਾਹੀਦੀ, ਚੇਅਰਸ ਪ੍ਰੋਪਰ ਲੱਗੀਆਂ ਹਨ, ਕਿਤੇ ਖਾਣਾ ਘੱਟ ਨਾ ਜਾਵੇ, ਕਿਤੇ ਖਾਣਾ ਇਹ ਨਾ ਹੋਏ ਕਿ ਅੱਛਾ ਬਣੇ ਹੀ ਨਾ, ਹੈ ਨਾ। ਲੋਕ ਕੀ ਕਹਿਣਗੇ ਜੇ ਖਾਣਾ ਘੱਟ ਗਿਆ ਤਾਂ? ਕਥਾ ਸੁਣਨ ਵੱਲ ਧਿਆਨ ਬਿਲਕੁਲ ਹੁੰਦਾ ਹੀ ਨਹੀਂ ਔਰ ਇਹਨਾਂ ਗੱਲਾਂ ਦੇ ਵਿੱਚ ਉਲਝ ਕੇ ਹੀ ਉਹ ਰਹਿ ਜਾਂਦੇ ਹਨ, ਹੈ ਨਾ। ਅਸੀਂ ਸਾਰੇ ਇਸੇ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਾਂ ਅਤੇ ਕਰ ਰਹੇ ਹਾਂ ਅਤੇ ਕਰ ਵੀ ਰਹੇ ਹਾਂ, ਹੈ ਨਾ, ਕਰਦੇ ਹਾਂ ਅਤੇ ਕਰ ਵੀ ਰਹੇ ਹਾਂ। ਕਿਉਂ ਕਰ ਰਹੇ ਹਾਂ ਇਸ ਤਰ੍ਹਾਂ? ਕਿਉਂਕਿ ਸਾਨੂੰ ਗਿਆਨ ਨਹੀਂ ਹੈ, ਗਿਆਨ ਹੀ ਨਹੀਂ ਹੈ ਸਾਨੂੰ। ਇੰਦਰੀਆਂ ਦੀ ਤ੍ਰਿਪਤੀ ਦੇ ਪਿੱਛੇ ਦੌੜੇ ਹੋਏ ਹਾਂ। ਪਹਿਲਾਂ ਸਵਰਗ ਪ੍ਰਾਪਤੀ ਦੀ ਗੱਲ ਸਾਨੂੰ ਬਹੁਤ ਵੱਡੀ ਗੱਲ ਲੱਗਦੀ ਸੀ, ਪਰ ਹੁਣ ਜਦੋਂ ਕਿ ਕੁਝ ਨਾ ਕੁਝ ਭਗਵਤ ਗਿਆਨ ਮਿਲ ਰਿਹਾ ਹੈ ਤਾਂ ਪਤਾ ਲੱਗਾ ਕਿ ਸਵਰਗ ਤਾਂ ਕੁਝ ਵੀ ਨਹੀਂ ਹੈ। ਜੇਕਰ ਜੀਵਨ ਦਾ ਲਕਸ਼ ਅਸੀਂ ਸਵਰਗ ਪ੍ਰਾਪਤੀ ਬਣਾ ਲਿਆ ਤਾਂ ਸਾਡਾ ਜੀਵਨ ਵਿਅਰਥ ਹੀ ਗੁਆ ਲਿਆ ਸੀ, ਵਿਅਰਥ ਹੀ ਚਲਾ ਜਾਏਗਾ। ਜੇ ਜੀਵਨ ਦਾ ਲਕਸ਼ ਕੀ ਬਣਾ ਲਿਆ ਸੀ? ਸਵਰਗ ਪ੍ਰਾਪਤੀ। ਕਿਉਂ? ਸੁਣੋ, ਇੱਥੇ ਹੀ ਜਿੱਦਾਂ ਇੱਥੇ ਵੀ ਅਸੀਂ ਭੋਗ ਵਿਲਾਸ ਵਿੱਚ ਫਸੇ ਹੋਏ ਹਾਂ, ਸਵਰਗ ਵਿੱਚ ਕੀ ਹੈ? ਸਵਰਗ ਵਿੱਚ ਹਾਈ ਲੈਵਲ ਦਾ ਭੋਗ ਵਿਲਾਸ ਹੁੰਦਾ ਹੈ, ਹਾਈ ਲੈਵਲ ਦਾ ਭੋਗ ਵਿਲਾਸ। ਦੇਵਤਾ ਵੀ ਸਟ੍ਰੈਸ ਵਿੱਚ ਆ ਜਾਂਦੇ ਹਨ ਜਦੋਂ ਰਾਕਸ਼ਸ ਉਹਨਾਂ 'ਤੇ ਹਮਲਾ ਕਰ ਦਿੰਦੇ ਹਨ, ਹੈ ਨਾ, ਉੱਥੇ ਵੀ ਟੈਨਸ਼ਨ ਪਈ ਰਹਿੰਦੀ ਹੈ। ਇੱਥੇ ਵੀ ਲੋਕ ਭੇਡ ਚਾਲ ਵਿੱਚ ਕਿ ਉਹ ਮੰਦਰ ਜਾਣਗੇ, ਇਸ ਮੰਦਰ 'ਚ ਜਾਵਾਂਗੇ ਤਾਂ ਉੱਥੇ ਨਾਲ ਸਾਡੇ ਮਨ ਦੀ ਮੁਰਾਦ ਪੂਰੀ ਹੋ ਜਾਏਗੀ, ਉੱਥੇ ਬਾਬਾ ਜੀ ਆਏ ਆ, ਉਹਨਾਂ ਦੇ ਅੱਗੇ ਅਸੀਂ ਅਰਦਾਸ ਕਰਾਂਗੇ, ਉਹਨਾਂ ਦੀ ਗੱਲ ਮੰਨਾਂਗੇ ਤਾਂ ਸਾਡੇ ਪੁੱਤਰ ਦੀ ਪ੍ਰਾਪਤੀ ਹੋ ਜਾਏਗੀ, ਹੈ ਨਾ। ਭੇਡ ਚਾਲ 'ਚ ਫਸੇ ਹੋਏ ਆ, ਹੈ ਨਾ, ਅਡੰਬਰਾਂ 'ਚ ਫਸੇ ਹੋਏ ਆ। ਉਸ ਲਈ ਅਸੀਂ ਬਹੁਤ ਕੁਝ ਕਰਦੇ ਰਹਿੰਦੇ ਹਾਂ। ਜ਼ਿਆਦਾਤਰ ਲੋਕਾਂ ਨੂੰ ਕੀ ਲੱਗਦਾ ਹੈ ਕਿ ਇਹੋ ਭਗਤੀ ਹੈ, ਮੰਦਰ ਚਲੇ ਗਏ, ਉੱਥੇ ਜਾ ਕੇ ਪੂਜਾ ਪਾਠ ਕਰ ਲਈ, ਕਿਸੇ ਬਾਬੇ ਕੋਲ ਚਲੇ ਗਏ, ਉਹਦੇ ਅਨੁਸਾਰ ਚੱਲ ਪਏ, ਤਾਂ ਇਹੀ ਭਗਤੀ ਹੈ। ਸੰਸਾਰ ਵਿੱਚ ਜਿਵੇਂ ਕਿਸੇ ਕੋਲ ਇੱਕ ਵੱਡਾ ਘਰ ਹੈ, ਹੈ ਨਾ, ਫਿਰ ਉਹਨੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ 5-7 ਹੋਰ ਕੋਠੀਆਂ ਬਣਾ ਲਈਆਂ, ਹੋਰ ਘਰ ਬਣਾ ਲਏ, ਹੈ ਨਾ। ਇੱਕ ਕਾਰ ਸੀ, ਇੱਕ ਕਾਰ ਦੀ ਬਜਾਏ 2-3-4 ਗੱਡੀਆਂ ਲੈ ਲਈਆਂ, ਹੈ ਨਾ, ਪੋਜੀਸ਼ਨ ਹਾਈ ਹੋ ਗਈ। ਲੋਕ ਇਸੇ ਚੀਜ਼ ਨੂੰ ਸਭ ਕੁਛ ਮੰਨ ਲੈਂਦੇ ਆ, ਉਹਨੂੰ ਲੱਗਦਾ ਕਿ ਸਭ ਕੁਛ ਸਾਨੂੰ ਪ੍ਰਾਪਤ ਹੋ ਗਿਆ। ਇਹੀ ਸਾਡੀ ਪ੍ਰੋਗਰੈਸ ਹੈ, ਐਸਾ ਲੋਕਾਂ ਦਾ ਮੰਨਣਾ ਹੈ। ਪਰ ਪ੍ਰਭੂ ਕੀ ਕਹਿ ਰਹੇ ਹਨ? ਪ੍ਰਭੂ ਕਹਿ ਰਹੇ ਹਨ ਕਿ ਐਸੇ ਲੋਕ ਮੰਦਬੁੱਧੀ ਹੁੰਦੇ ਹਨ, ਮੰਦਬੁੱਧੀ। ਕਿਉਂ? ਹੁਣ ਸਾਨੂੰ ਸਭ ਨੂੰ ਮੰਦਬੁੱਧੀ ਨਹੀਂ ਬਣਨਾ। ਮੰਦਬੁੱਧੀ ਕਿਉਂ? ਕਿਉਂਕਿ ਭੋਗ ਵਿਲਾਸ ਐਸ਼ਵਰਿਆ 'ਚ ਫਸੇ ਹੋਏ ਹਨ, ਹੈ ਨਾ, ਇਹਨਾਂ ਚੀਜ਼ਾਂ ਨੂੰ ਸਭ ਕੁਛ ਮੰਨ ਰਿਹਾ। ਹੁਣ ਸਾਨੂੰ ਸਭ ਨੂੰ ਮੰਦਬੁੱਧੀ ਨਹੀਂ ਬਣਨਾ, ਬਲਕਿ ਕੀ ਕਰਨਾ? ਪ੍ਰਭੂ ਦੇ ਤੱਤਵ ਗਿਆਨ ਨੂੰ ਸਮਝਣਾ ਹੈ ਅਤੇ ਉਸਨੂੰ ਸਮਝ ਕੇ ਜੀਵਨ ਦੇ ਵਿੱਚ ਉਤਾਰਨਾ ਹੈ ਅਤੇ ਪ੍ਰਭੂ ਦੇ ਫੇਵਰੇਟ ਸਟੂਡੈਂਟ ਬਣਨਾ ਹੈ, ਹੈ ਨਾ। ਐਂਜ ਅੱਜ ਦਾ ਸਤਸੰਗ ਬਹੁਤ ਹੀ ਵਧੀਆ ਸੀ। ਭਗਵਤ ਗੀਤਾ ਜੀ ਦੀ ਜੈ। ਫਿਰ ਮਿਲਾਂਗੇ ਦੋਸਤੋ, ਤਦ ਤੱਕ ਹਰੇ ਕ੍ਰਿਸ਼ਨਾ 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 ਹਰੇ ਹਰੇ, ਹਰੇ ਰਾਮ 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 ਹਰੇ ਹਰੇ, ਹਰੇ ਕ੍ਰਿਸ਼ਨਾ ਹਰੇ ਕ੍ਰਿਸ਼ਨਾ 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 ਹਰੇ ਹਰੇ, ਹਰੇ ਰਾਮ 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 ਹਰੇ ਹਰੇ, ਹਰੇ ਕ੍ਰਿਸ਼ਨਾ ਹਰੇ ਕ੍ਰਿਸ਼ਨਾ 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 ਹਰੇ ਹਰੇ, ਹਰੇ ਰਾਮ 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 ਹਰੇ ਹਰੇ। ਹਰੀ ਹਰੀ ਬੋਲ ਜੀ, ਹਰੀ ਬੋਲ, ਹਰੀ ਬੋਲ।
ਗੋਲੋਕ ਐਕਸਪ੍ਰੈਸ ਦੇ ਨਾਲ ਜੁੜਨ ਲਈ ਤੁਸੀਂ ਸਾਡੇ ਈਮੇਲ ਐਡਰੈਸ info@golokexpress.org ਦੇ ਰਾਹੀਂ ਸੰਪਰਕ ਕਰ ਸਕਦੇ ਹੋ, ਜਾਂ
ਸਾਡੇ ਵਟਸਐਪ ਜਾਂ ਟੈਲੀਗ੍ਰਾਮ ਨੰਬਰ 7018026821 ਨਾਲ ਵੀ ਜੁੜ ਸਕਦੇ ਹੋ। ਤੁਸੀਂ ਸਾਡੇ ਨਾਲ ਫੇਸਬੁੱਕ ਪੇਜ ਜਾਂ ਯੂਟਿਊਬ ਚੈਨਲ ਦੇ ਰਾਹੀਂ ਵੀ ਜੁੜ ਸਕਦੇ ਹੋ। ਹਰੀ ਹਰੀ ਬੋਲ।